ਮਾਰਗ ਦੇ हो बताए जियो, त्याग मन की मतड़ी, त्याग मन की मतड़ी विसार दूजा भाजिया, विसार दूजा भाजिया। हो आया दूर चल के
Thank you.
मोर कहे सुकारी कमाए जियो। इत मार्ग चल भगत खजाना बख्शया गुरु नानक किया पसार बहुड़ न तृष्णा भुखड़ी मैं बहुड़ न तृष्णा भुखड़ी हो रज्जा तृप्त अघाए तृप्त अघाए जिया जो गुरदीस है सिखड़ा जो गुरदी सिखड़ा किस निव नेम लादो पाए जिया किस निव नेम लादो पाए जिया किस निव नेम लादो पाए जिया त्यागे मन त्यागे मन की मतड़ी विशाल दूजा भाव जिया विशाल दूजा भाव जिया क्यों पावे हर दर्शावड़ा नहीं लगे तत्ती बाजिया नहीं लगे तत्ती बाजिया त्यागे मन की मतड़ी त्यागे मन की मतड़ी विशाल दूजा भाव जिया विशाल दूजा भाव जिया जो दिशे गुर सिखड़ा जो दिसे गुर सिखड़ा किस निम निम लागो पाए जियो आँखों बिरथा बिरथा जीती गुर सज्जन देह मिलाए जिया सोई दस उपदेशड़ा सोई दस उपदेशड़ा एक पिता ਮੁਬਾਰਕ ਇੱਕ ਪਿਤਾ ਇੱਕ ਸਿੱਕੇ ਹਮ ਮੁਬਾਰਕ ਤੂੰ ਮੇਰਾ ਗੁਰ ਹੈ ਸੋਈ ਦਸ ਉਪਦੇਸ਼ਰਾ ਸੁਣੀ ਤਾ ਜਿਓ ਹਮਾਰਾ ਬਲ ਬਲ ਜਸ ਹਰ ਦਰਸ਼ਨ ਦੇਹੋ ਦਿਖਾਈ ਸੋਈ ਦਸ ਉਪਦੇਸ਼ਰਾ ਹਰ ਦਰਸ਼ਨ ਦੇਹੋ ਦਿਖਾਈ ਸੁਣੂ ਮੀਤਾ ਸੁਣੂ ਮੀਤਾ ਧੂਰੀ ਕੋ ਬਲ ਜਾਈ ਏ ਮਨ ਤੇਰਾ ਭਾਈ ਪਾਵ ਮਲੋਵਾ ਮਲ ਮਲ ਧੋਵਾ ਪਾਵ ਮਲੋਵਾ ਮਲ ਮਲ ਧੋਵਾ ਇਹ ਮਨ ਤੈਨੂੰ ਦੇਸਾ ਇਹ ਮਨ ਤੈਨੂੰ ਦੇਵਸਾ ਮੈਂ ਮਾਰਗ ਦੇਹੋ ਬਤਾਏ ਜੀ ਸੋਈ ਦਸ ਉਪਦੇਸ਼ਰਾ ਏ ਮਨ ਤੇ ਉਪਦੇਸ਼ਾ ਸੁਣ ਮੀਤਾ ਹਾਂ ਤੇਰੀ ਸਰਣਾਈ ਆਇਆ ਸੁਣ ਮੀਤਾ ਹਾਂ ਤੇਰੀ ਸਰਣਾਈ ਆਇਆ ਪ੍ਰਭ ਪ੍ਰਭ ਮਿਲੋ ਦੇਹੋ ਉਪਦੇਸ਼ਾ ਸੋਈ ਦਸ ਉਪਦੇਸ਼ਰਾ ਪ੍ਰਭ ਮਿਲੋ ਕਿਉਂ ਸੇਵ ਕਮਾਵਾਂ ਕਿਉਂ ਸੇਵ ਕਮਾਵਾਂ ਕਿਆ ਕਹੇ ਰਿਝਾਵਾਂ ਆਵਾਂ ਦਰਸਾਏ ਸੋਈ ਦਸ ਉਪਦੇਸ਼ਣਾ ਜਿੰਨੀ ਸਖੀ ਸੋਹਰਾਵਿਆ ਜਿੰਨੀ ਸਖੀ ਸੋਹਰਾਵਿਆ ਤਿੰਨ ਪੁੱਛੋਗੀ ਜਾ ਪਾਵ ਮਲੋਵਾ ਮਲ ਮਲ ਧੋਵਾ ਏ ਮਨ ਤੈਨੂੰ ਦੇਸਾ ਜਿੰਨੀ ਸਖੀ ਸੋਰਾਵਿਆ ਤਿੰਨ ਪੁੱਛੋ ਰੱਖੀਏ रस उपदेसरा मुहो के बोलन बोलिए जित सुन तारे पिया सोई दस उपदेसरा मेरो सुंदर कहो मिले कित गली मैं मार्ग देहो बताए जियो मेरो सुंदर कहो मिले कित गली हर के संग हर के संग बतावो मार्ग जाए पूछो सुहागनी जाए पूछो सुहागनी तुसी रावया किन्नी गुनी तुसी रावया पुछो सुहागनी वाहे किन्नी बाती सौ पाइए कवन सो अखर सोई दस उपदेसरा कवन सो अखर कवन गुण कमन सुमनिया मंत कमन सुवे सो औकरी कमन सुवे सो औकरी जित वस आवे कंत सोई दस उपदेसरा मन ते कु देव सा एह मन ते कु देव सा मैं मार्ग देहो बताए मार्ग देहो बताए जियो हो आया दूरो चल के हो कब पेखो गोपाल है कोई साजन साजन संत जन है कोई साजन संत जन नानक प्रभ मेलन हार आसु प्यासी मैं फिरो सोई दस उपदेशड़ा मन की बेबलता विच्चों निकली हुई एक हूक है गुरु केड़ा बख्शिश दा खजाना देर कोई नहीं तो पूछने वाला बन पूछ गुरु कोलों जी मैं क्यों विछड़िया होया आखिर ये विछोड़ा मिलाप विच किवें बदले बहुत जन्म बिछड़े थे माधो ओ आया दूरों चल के जम जम मरे मरे फिर जम्मे बहुत सजाए पया देश लम्बे कमन गुण प्राण पत मिलो मेरी माई किन पद मिले गुसाई मेरे राम राय कोई ऐसा संत सहज सुख दाता मोर मार्ग दे बताई अंतर अलख ना जाई लखिया विच पड़दा हो में पाई और असह दुख के इको ही थावे इको ही टिकाने सेज एक पै मिलन दुहरिया आखिर मेरे ते मेरे प्रीतम के दरम्यान विच ए पर्दा कद तक बन आवेगा पुछ गुरु करो आख दी सोई दस उपदेशड़ा मेरा मन अंत ना कहू जाए जी हो ए मन तैंकू देव सा मैं मार्ग देहो बताए जी हो आया दूरों चल के मैं तक्की तो शरनाए जी हो मैं आशा रखी चित में मेरा सबो दुख गवाए जी हो आख गुरु नू गुरु वल्लों राह दसन विच मंजिल टिकाना दसन विच देर कोई नहीं पूछ ही ना सतगुर पूछ ना मार्ग चाली जे पूछे बिना रब दे राह ते भी तुरया जाए मन विच चाहत होवे प्रीतम नू मिलन दी रब प्रस्त मनुख होवे आस्तिक होवे रब दी दुनिया दा ढूंढाऊ भी होवे पर फिर भी किसे कोलों राह ना पुछे बिना पुछे ही तुरया जाए ते पुछना भी उस कोलों पैगा ना जेड़ा प्रीतम दे राह नू टिकाने नू मंजिल नू महल नू जानदा होवे पहला सवाल होवेगा जी उन्दे टिकाने नू उन्नू जानदा कौन है जिंदे को पूछा इस गल का जवाब भी बाणी ने दिता कह लगी सत पुरख जिन जाने सत पुरख जिन जाने सतगुर तिसका ना लगे जिड़ा सतपुरख दे महल नू जानदा है पछाणदा है उनका नाम सतगुरु है जे उस मंजिल तक पुजना चाहे गुरु को ना पूछना पैगा रा सतपुरख जिन जानिया सतगुर तिसका नाम तिसका के संग सिख उधरे।
गुरुकुल पूछ ये प्रीतम नु मिलना चाहना किवें मिला? जवाब बड़ा खूबसूरत है, कोई अंधेरे विच नहीं रखे, किसी नु गुमराह नहीं किया। पहलियां छे लाइनां विच अरदास है, सवाल है जी, मेरे अंदर दी पीड़ा नू मैं तेरे सामने इसलिए रखे है भला तेरे कोलो इंदा इलाज मिल जाए। मेरे अंदर पीड़ा है विछोड़े दी, ते ओ बिना प्रभु दे बिना प्रीतम दे मिलाप दे खत्म नहीं होनी, ते तू कर सकना दस किवें मिलन? जवाब बड़ा खूबसूरत है, वो जवाब सुन लें, उस जवाब नू समझ लें। साडे सारे संसार का सांझा रोग है ना एक, इसलिए यह जवाब हर किसी ने गुरु नानक का सुनना है ते समझना है। गुरु आखते ने
मार्ग चले भाई अड़े इत मार्ग चले भाई अड़े गुर कहे सोकार कमाए जियो गुर कहे सोकार कमाए जियो त्यागे मन की मतड़ी त्यागे मन की मतड़ी विसारे
मिलना चाहना है ता गुरु जो आखदा है वो गल मन ले। उपदेश जो दिता सतगुरु सो सुनिया सिखी कन्ने, कहन लगे जो राह गुरु दसे वो मन ले। दसो हुक्म करो, कह लगे सब तो पहली गल है कि मन की मत त्याग दे, क्योंकि पता ही मन की मत ही आहिस्ता आहिस्ता रोग बदलवें रूप में जदों बदलता चला जाता है, मन की मत ही कदी दूजा भाव बन जाती है। मन की मत आरंभ है, मन मत ही फिर दुरमत बनती है। मन मत वेले भी इलाज कर रहे ना, क्योंकि मन की मत बदल के सुमत भी बन सकती है, मन नू समझाया भी जा सकता है, मन की अवस्था बदल जाए बड़ा कम आउंदा है मन। इसलिए मन मत जो पैदा होने लगे उदो ही इसका इलाज कर ले, जे ना की तो ही फिर मन मत अगले बदलवें रूप में दुर्मत बन जाएगी, रोग बदलता है ना, पहली स्टेज ते ही उनका इलाज हो जाए डायग्नोज हो जाए तो बहुत चंगा होंगे, आसानी नाल रोग थम्मिया जा सकते। पर जे पहले पड़ा ते पहली स्टेज ते बेध्याने रहो फिर वो मन मत दुरमत बन जाती है, ਗੁਰਮਤ ਕੀ ਨਿਸ਼ਾਨੀ ਕੀ ਹੁੰਦੀ ਹੈ? ਉੱਥੇ ਦੂਜਾ ਭਾਵ ਪੈਦਾ ਹੁੰਦਾ। ਦੂਜੇ ਭਾਵ ਦੀ ਨਿਸ਼ਾਨੀ ਕੀ ਹੈ? ਉੱਥੇ ਕੁਝ ਵੀ ਇੱਕ ਨਹੀਂ ਦਿਸਦਾ, ਕਿਉਂਕਿ ਦੁਰਜਨ ਦੂਜਾ ਭਾਵ ਹੈ। ਸਭ ਤੋਂ ਵੱਡਾ ਜੀਵਨ ਦਾ ਦੁਸ਼ਮਣ ਜਿਹੜਾ ਹੈ ਉਹ ਹੈ ਦੂਜਾ ਭਾਵ। ਜ਼ਿੰਦਗੀ ਦੀ ਸਾਰੀ ਉਸਾਰੀ ਰੁਕ ਜਾਂਦੀ ਹੈ। ਮੁਸਾਫਰ ਦੇ ਜੀਵਨ ਦੀਆਂ ਮੰਜ਼ਿਲਾਂ ਦੂਰ ਹੋ ਜਾਂਦੀਆਂ ਨੇ। ਦੂਜਾ ਭਾਵ ਬੜਾ ਜ਼ਾਲਮ, ਕੁਛ ਵੀ ਤੇ ਕਰਨ ਨਹੀਂ ਦਿੰਦਾ। ਦੂਜੇ ਭਾਵ ਦੀ ਨਿਸ਼ਾਨੀ ਕੀ ਹੈ? ਉੱਥੇ ਮਨੁੱਖ ਕਿਸੇ ਚੀਜ਼ ਨੂੰ ਵੀ ਇੱਕ ਰੂਪ ਵਿੱਚ ਨਹੀਂ ਦੇਖਦਾ, ਇੱਕ ਦੁਬਦਾ ਬਣ ਜਾਂਦਾ। ਹਰ ਇੱਕ ਚੀਜ਼ ਵਿੱਚ ਮਨੁੱਖ ਕਨਫਿਊਜ਼ ਹੋ ਜਾਂਦਾ, ਪਤਾ ਨਹੀਂ ਇਹ ਹੈ ਕਿ ਇਹ ਹੈ। ਗੁਰੂ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੇ ਮਨਮੁਖ ਭੁੱਲੀ ਬਹੁਤੀ ਰਾਹੀਂ। ਜਦੋਂ ਵੀ ਦੂਜਾ ਭਾਵ ਪੈਦਾ ਹੋਵੇਗਾ ਉਦੋਂ ਮਨੁੱਖ ਵਿਸ਼ਵਾਸ ਕਿਸੇ ਤੇ ਨਹੀਂ ਕਰੇਗਾ, ਕਿਉਂਕਿ ਦੁਰਜਨ ਦੂਜਾ ਭਾਵ ਹੈ ਨਾ। ਦੂਜਾ ਭਾਵ ਤਾਂ ਹੈ ਹੀ ਦੁਸ਼ਮਣ, ਤੇ ਦੁਸ਼ਮਣ ਤੇ ਵੀ ਕਦੇ ਵਿਸ਼ਵਾਸ ਹੁੰਦਾ? ਜਿੱਦੀ ਜ਼ਿੰਦਗੀ ਦੇ ਦੁਆਲੇ ਦੁਸ਼ਮਣ ਜ਼ਿਆਦਾ ਹੋਣ ਉਹ ਤੇ ਕਈ ਵਾਰ ਇੰਨਾ ਫਿਕਰਮੰਦ ਹੋ ਜਾਂਦਾ ਕਿ ਉਹ ਆਪਣਿਆਂ ਨੂੰ ਵੀ ਸ਼ੱਕ ਦੀ ਨਿਗਾਹ ਨਾਲ ਦੇਖਣ ਲੱਗ ਪੈਂਦਾ। ਦੁਸ਼ਮਣਾਂ ਦੇ ਦੁਆਲੇ ਵਿੱਚ ਘਿਰਿਆ ਹੋਇਆ ਮਨੁੱਖ ਇੰਨਾ ਚਿੰਤਾਵਾਨ ਹੁੰਦਾ, ਇੰਨਾ ਫਿਕਰਮੰਦ ਹੁੰਦਾ ਕਿ ਉਹ ਆਪਣਿਆਂ ਕੋਲੋਂ ਵੀ ਪਾਣੀ ਪੀਣ ਲੱਗਿਆਂ, ਪ੍ਰਸ਼ਾਦ ਛਕਣ ਲੱਗਿਆਂ ਸੰਕੋਚ ਕਰਦਾ ਹੈ, ਡਰਦਾ ਹੈ, ਕਹਿੰਦਾ ਮੇਰੇ ਦੁਆਲੇ ਦੁਸ਼ਮਣ ਹੀ ਦੁਸ਼ਮਣ ਤਾਂ ਹਨ, ਪਤਾ ਨਹੀਂ ਕਿਸ ਨੂੰ ਖਰੀਦ ਕੇ ਕਿਸੇ ਨੇ ਕੀ ਕੁਝ ਕਰ ਦੇਣਾ। ਇਸ ਲਈ ਉਸਦੀ ਨੀਂਦ ਹਰਾਮ ਹੋ ਜਾਂਦੀ ਹੈ, ਨਾ ਉਹਨੂੰ ਦਿਨੇ ਚੈਨ ਰਹਿੰਦੀ ਹੈ, ਨਾ ਉਹਨੂੰ ਰਾਤ ਨੀਂਦ ਰਹਿੰਦੀ ਹੈ। ਸਭ ਤੋਂ ਵੱਡਾ ਦੁਰਜਨ ਹੈ ਦੂਜਾ ਭਾਵ। ਗੁਰੂ ਨੇ ਬਾਣੀ ਵਿੱਚ ਆਖਿਆ ਦੁਰਜਨ ਦੂਜਾ ਭਾਵ ਹੈ, ਜਿੱਥੇ ਕੋਈ ਇੱਕ ਨਾ ਰਹੇ। ਮੈਂ ਇੱਕ ਵਾਰ ਕੀਤੀ ਸੀ ਕਿ ਜਦੋਂ ਅੱਖਾਂ ਨੂੰ ਦੋ ਦੋ ਦਿਸਣ ਲੱਗ ਪੈਣ, ਇੱਕ ਇੱਕ ਅੱਖਰ ਦੇ ਦੋ ਦੋ ਅੱਖਰ ਦਿਸਣ ਲੱਗ ਪੈਣ, ਉਦੋਂ ਅਸੀਂ ਮਨ ਅੰਦਰ ਸੋਚਣ ਲੱਗ ਪੈਂਦੇ ਹਾਂ ਅੱਖਾਂ ਵਿੱਚ ਜ਼ਰੂਰ ਕੋਈ ਰੋਗ ਪੈਦਾ ਹੋ ਗਿਆ। ਡਾਕਟਰ ਕੋਲ ਜਾਂਦੇ ਹਾਂ, ਸਾਡਾ ਪਹਿਲਾ ਸਵਾਲ ਇਹ ਹੁੰਦਾ, ਡਾਕਟਰ ਸਾਹਿਬ ਮੈਨੂੰ ਹੁਣ ਇੱਕ ਇੱਕ ਦੇ ਦੋ ਦੋ ਦਿਸਦੇ। ਜਦੋਂ ਦੋ ਦੋ ਦਿਸਣ, ਦੁਬਦਾ ਇਸੇ ਨੂੰ ਆਖਦੇ, ਜਦੋਂ ਇੱਕ ਦੇ ਦੋ ਦੋ ਦਿਸਣ ਸਮਝ ਲਓ ਰੋਗ ਪੈਦਾ ਹੋ ਗਿਆ। ਹੁਣ ਮਨਮਤ ਗੁਰਮਤ ਵਿੱਚ ਬਦਲ ਗਈ, ਦੋ ਦੋ ਦਿਸਣ ਲੱਗ ਪਏ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜਦੋਂ ਸੰਸਾਰ ਰੋਗੀ ਵੇਖਿਆ ਤੇ ਉਹਦੇ ਰੋਗ ਦਾ ਕਾਰਨ ਸਮਝਿਆ, ਉਹਦੇ ਰੋਗ ਦੀਆਂ ਨਿਸ਼ਾਨੀਆਂ ਨੂੰ ਪਛਾਣਿਆ, ਉਦੋਂ ਭਾਈ ਸਾਹਿਬ ਨੇ ਵੀ ਇਹੋ ਗੱਲ ਆਖੀ, ਕਹਿਣ ਲੱਗੇ ਏਕ ਨਾਮ ਰਾਮ ਰਹੀਮ ਕਹਾਏ ਦੇ, ਰਾਮ ਰਹੀਮ ਕਹਾਏ ਦੇ, ਏਕ ਨਾਮ ਦੋਏ ਰਹਾ ਭੁਲਾਣੇ, ਏਕ ਨਾਮ ਦੋਏ ਰਹਾ ਭੁਲਾਣੇ, ਸੱਚ ਕਿਨਾਰੇ ਰਹਿ ਗਿਆ, ਸੱਚ ਕਿਨਾਰੇ ਰਹਿ ਗਿਆ, ਰਾਮ ਰਹੀਮ ਕਹਾਏ ਦੇ। ਅੱਖਰ ਤੇ ਦੋ ਦਿਸਣੇ ਕਿਤੇ ਰਹਿ ਗਏ? ਇਹ ਤਾਂ ਅੱਖਾਂ ਦੇ ਰੋਗ ਦੀ ਨਿਸ਼ਾਨੀ ਸੀ। ਇੱਕ ਇੱਕ ਦੇ ਦੋ ਦੋ ਦਿਸਣ ਲੱਗ ਪੈਣੇ, ਕਹਿੰਦੇ ਨੇ ਜਦੋਂ ਅੰਦਰ ਦੁਬਦਾ ਦਾ ਦੂਜੇ ਭਾਵ ਦਾ ਰੋਗ ਪੈਦਾ ਹੁੰਦਾ ਨਾ, ਉਦੋਂ ਰੱਬ ਵੀ ਦੋ ਦਿਸਣ ਲੱਗ ਪੈਂਦੇ ਨੇ। ਇੱਕ ਉਸਨੂੰ ਰਾਮ ਆਖਦਾ, ਦੂਜਾ ਉਸਨੂੰ ਰਹੀਮ ਆਖਦਾ। ਉਹਦੇ ਘਰ ਵੰਡੇ ਜਾਂਦੇ ਨੇ, ਉਹਦੀ ਪੂਜਾ ਦੇ ਸਾਧਨ ਵੱਖ ਵੱਖ ਹੋ ਜਾਂਦੇ ਨੇ, ਉਹਦੀਆਂ ਦਿਸ਼ਾਵਾਂ ਵੱਖ ਵੱਖ ਹੋ ਜਾਂਦੀਆਂ ਨੇ, ਉਹਦੇ ਸੁਭਾਅ ਦੀ ਪਹੁੰਚ ਵੱਖ ਵੱਖ ਚਿੱਤ ਵੀ ਜਾਂਦੀ ਹੈ, ਉਹਨੂੰ ਪ੍ਰਸੰਨ ਕਰਨ ਦੇ ਤੌਰ ਤਰੀਕੇ ਬਦਲ ਜਾਂਦੇ ਨੇ। ਸਭ ਕੁਝ ਕਿਉਂ ਬਦਲਦਾ ਹੈ? ਮਨੁੱਖ ਤੋਂ ਦੂਰ ਕਦੋਂ ਜਾਂਦਾ? ਜਦੋਂ ਦੂਜੇ ਭਾਵ ਵਿੱਚ ਪ੍ਰਵੇਸ਼ ਕਰਦਾ। ਫਿਰ ਨਤੀਜਾ ਇਹ ਨਿਕਲਦਾ ਕਿ ਮਨੁੱਖ ਕਨਫਿਊਜ਼ ਹੋਣ ਲੱਗ ਪੈਂਦਾ ਵੀ ਜਿਸ ਰਾਹ ਮੈਂ ਜਾ ਰਿਹਾ ਇਹ ਠੀਕ ਹੈ, ਪੈਰਲਲ ਦੂਸਰਾ ਰਾਹ ਹੀ ਕੋਈ ਨਾ ਹੋਵੇ, ਰਸਤਾ ਹੀ ਇੱਕ ਹੋਵੇ, ਤੇ ਮਨੁੱਖ ਵਿਸ਼ਵਾਸ ਨਾਲ ਤੁਰੇਗਾ। ਮੈਂ ਇੱਕ ਵਾਰਸ ਕੀਤੀ ਸੀ, ਕਦੇ ਤੁਸੀਂ ਵੇਖੋਗੇ ਚੁਰਸਤੇ ਵਿੱਚ ਆ ਕੇ ਜਦੋਂ ਆਪਣੀ ਗੱਡੀ ਬੜੀ ਤੇਜ਼ੀ ਨਾਲ ਲਿਆ ਰਹੇ ਹੋਵੇ ਤੇ ਰਸਤੇ ਵਿੱਚ ਚੌਕ ਆ ਜਾਏ, ਚੁਰਸਤਾ ਆ ਜਾਏ, ਸੁਭਾਵਿਕ ਹੀ ਬ੍ਰੇਕ ਤੇ ਪੈਰ ਚਲਾ ਜਾਂਦਾ। ਆਮ ਜੀਵਨ ਵਿੱਚ ਕਦੀ ਵੇਖ ਕਿਉਂ ਜਾਂਦਾ? ਕਿਸੇ ਚੌਕ ਵਿੱਚ ਕੋਈ ਵਿਰੋਧੀ ਦਿਸ਼ਾ ਤੋਂ ਵੀ ਆ ਰਿਹਾ ਹੈ, ਹੋਰ ਦਿਸ਼ਾ ਹੈ ਨਾ। ਜਿੰਨੀ ਦੇਰ ਚੌਕ ਨਹੀਂ ਸੀ ਆਇਆ, ਚੌਰਾਹਾ ਨਹੀਂ ਸੀ ਆਇਆ, ਉਦੋਂ ਤੱਕ ਕੇਵਲ ਮੇਰੀ ਦਿਸ਼ਾ ਸੀ, ਹੁਣ ਕਿਸੇ ਹੋਰ ਦੀ ਦਿਸ਼ਾ ਵੀ ਹੈ ਤੇ ਉਹ ਵਿਰੋਧੀ ਦਿਸ਼ਾ ਵੀ ਹੈ। ਇਸ ਲਈ ਹੋ ਸਕਦਾ ਕਿਸੇ ਚੌਰਾਹੇ ਤੇ ਮੈਂ ਇੱਧਰ ਜਾ ਰਿਹਾ ਹੋਵਾਂ, ਕੋਈ ਇੱਧਰੋਂ ਆ ਰਿਹਾ ਹੋਵੇ, ਐਕਸੀਡੈਂਟ ਨਾ ਹੋ ਜਾਏ, ਚਾਂਸ ਨਹੀਂ। ਚੌਰਾਹੇ ਨੇ ਤੇਜ਼ ਸਪੀਡ ਨਾਲ ਆਪਣੀ ਮੰਜ਼ਿਲ ਵੱਲ ਵੱਧਦੀ ਗੱਡੀ ਤੇ ਡਰਾਈਵਰ ਨੂੰ ਮਜਬੂਰ ਕਰ ਦਿੱਤਾ ਆਪਣੀ ਸਪੀਡ ਘਟਾ ਲੈ। ਕਿਉਂ ਘਟੇ? ਕਿਉਂਕਿ ਇੱਕ ਰਾਹ ਨਹੀਂ ਰਿਹਾ, ਚੁਰਸਤਾ ਆ ਗਿਆ, ਵੱਖ ਵੱਖ ਦਿਸ਼ਾਵਾਂ ਨੂੰ ਕੋਈ ਰਸਤਾ ਨਿਕਲ ਰਿਹਾ। ਬਸ ਉਹੀ ਤਾਂ ਮਜਬੂਰੀ ਹੈ ਜਿਸ ਨੇ ਮੰਜ਼ਿਲ ਦੂਰ ਕਰ ਦਿੱਤੀ ਹੈ, ਪੈਰ ਬ੍ਰੇਕ ਤੇ ਚਲੇ ਗਏ। ਤੇ ਜੇ ਭਲਾ ਅਚਾਨਕ ਇੱਕੋ ਤਰਫ ਜਾਂਦਿਆਂ ਜਾਂਦਿਆਂ ਰਾਹ ਦੋ ਹੋ ਜਾਣ, ਇੱਕੋ ਮੰਜ਼ਿਲ ਵੱਲ ਵੱਧਦਿਆਂ ਵੱਧਦਿਆਂ ਰਾਹ ਦੋ ਹੋ ਜਾਣ, ਤੇ ਤੁਸੀਂ ਆਮ ਜ਼ਿੰਦਗੀ ਵਿੱਚ ਦੇਖਿਓ ਡਰਾਈਵਰ ਮੁਸਾਫਰ ਆਪਣੀ ਮੰਜ਼ਿਲ ਵੱਲ ਤੇਜ਼ੀ ਨਾਲ ਵਧਣ ਵਾਲਾ ਮਨੁੱਖ ਕਨਫਿਊਜ਼ ਹੋ ਜਾਏਗਾ। ਐਸਾ ਵੀ ਹੋ ਸਕਦਾ ਚਾਰ ਕਦਮ ਜਾ ਕੇ ਰੁਕ ਜਾਏ, ਕਿਸੇ ਕੋਲੋਂ ਪੁੱਛ ਲਾਂ ਕਿਤੇ ਗਲਤ ਤੇ ਨਹੀਂ ਆ ਗਿਆ, ਇੱਥੋਂ ਇੱਕ ਦੀ ਥਾਂ ਦੋ ਰਾਹ ਹੋ ਗਏ ਸਨ, ਕਿਤੇ ਪੈਰਲਲ ਚੱਲਣ ਵਾਲਾ ਦੂਸਰਾ ਮੇਰਾ ਨਾ ਹੋਵੇ। ਇਹ ਸਭ ਕੁਝ ਆਖਰ ਕਿਉਂ ਹੋਇਆ? ਜੇ ਇੱਕ ਰਾਹ ਦੇ ਦੋ ਰਾਹ ਬਣੇ ਤਾਂ ਹੀ ਨਾ, ਤੇ ਜੇ ਦੂਸਰਾ ਹੁੰਦਾ ਹੀ ਨਾ ਤੇ ਮਨੁੱਖ ਕਿੰਨੇ ਵਿਸ਼ਵਾਸ ਨਾਲ ਆਪਣੀ ਮੰਜ਼ਿਲ ਵੱਲ ਵਧਿਆ ਤੁਰਿਆ ਜਾਂਦਾ। ਕਿੰਨੀ ਖੂਬਸੂਰਤ ਗੱਲ ਆ, ਕਹਿਣ ਲੱਗੇ ਜੇ ਰੱਬ ਇੱਕ ਹੈ, ਉਹਦਾ ਟਿਕਾਣਾ ਇੱਕ ਹੈ, ਉਹਦਾ ਮਹਿਲ ਇੱਕ ਹੈ, ਉਹਦਾ ਸੁਭਾਅ ਇੱਕ ਹੈ, ਉਹਦੀਆਂ ਆਦਤਾਂ ਇੱਕ ਹਨ, ਤੇ ਫਿਰ ਉਹ ਭਲਿਆ ਤੂੰ ਕਿਉਂ ਕਨਫਿਊਜ਼ ਹੋ ਰਿਹਾ? ਇਸ ਲਈ ਕਿਉਂਕਿ ਉਸ ਇੱਕ ਵੱਲ ਵਧਣ ਲਈ ਤੂੰ ਪੈਰਲਲ ਬਹੁਤ ਸਾਰੇ ਰਾਹ ਉਲੀਕ ਰਹੇ ਨੇ, ਤੇ ਆਪਣੇ ਜਾਲ ਵਿੱਚ ਆਪ ਹੀ ਫਸ ਗਏ। ਮਨੁੱਖ ਨੇ ਕਿਉਂਕਿ ਬਹੁਤੇ ਰਾਹ ਉਲੀਕ ਲਏ ਨੇ ਇਸ ਲਈ ਹੁਣ ਕਨਫਿਊਜ਼ ਹੋਇਆ ਬੈਠਾ ਹੈ, ਰੱਬ ਦਾ ਸਹੀ ਰਾਹ ਕਿਹੜਾ, ਤੇ ਇੱਕ ਦੂਜੇ ਨੂੰ ਕਨਫਿਊਜ਼ ਕਰ ਵੀ ਰਿਹਾ। ਕਹਿੰਦਾ ਤੇਰਾ ਰਾਹ ਠੀਕ ਨਹੀਂ, ਜਿਸ ਧਰਮ ਨੂੰ ਮੈਂ ਅਪਣਾਉਣਾ ਬਸ ਇਹੋ ਹੀ ਤੇ ਧਰਮ ਹੈ ਰੱਬ ਨੂੰ ਮਿਲਣ ਦਾ। ਦੂਜਾ ਆਖਦਾ ਨਹੀਂ ਭਲਿਆ, ਤੇਰੇ ਨਾਲੋਂ ਮੇਰਾ ਰਾਹ ਬੜਾ ਖੂਬਸੂਰਤ ਹੈ। ਤੇ ਮਨੁੱਖ ਸੁਣ ਸੁਣ ਕੇ ਸੋਚੀ ਪੈ ਗਿਆ ਕਿਹੜਾ ਰਾਹ ਹੈ। ਤੇ ਗੁਰੂ ਨੇ ਬੜੀ ਖੂਬਸੂਰਤ ਗੱਲ ਆਖੀ, ਕਹਿਣ ਲੱਗੇ ਜਦੋਂ ਮਨ ਦੀ ਮੱਤ ਪੈਦਾ ਹੀ ਹੋਈ ਸੀ ਅਜੇ ਦੂਜੇ ਭਾਉ ਤੱਕ ਨਹੀਂ ਪਹੁੰਚੀ ਸੀ, ਜੇ ਕਦੀ ਉਦੋਂ ਹੀ ਠੱਲ ਪਾ ਲੈਂਦੋ ਮਨ ਦੀ ਮੱਤ ਤਿਆਗ ਦਿੰਦੋ, ਆਪਣੀ ਸਿਆਣਪ ਤੇ ਰੱਬ ਨੂੰ ਮਿਲਣ ਦੀ ਲਾਲਸਾ ਵੀ ਤਿਆਗ ਦਿੰਦੋ ਤੇ ਆਖਦੋ ਹੇ ਗੁਰੂ ਜਿਹੜਾ ਇੱਕ ਰਾਹ ਤੂੰ ਦੱਸਣਾ ਮੈਂ ਉਸੇ ਰਾਹੋਂ ਲੰਘਣਾ ਚਾਹੁੰਦਾ। ਬਹੁਤ ਵਾਰੀ ਪਹਿਲਾਂ ਮੈਂ ਇੱਕ ਅਰਜ਼ ਕੀਤੀ ਸੀ ਹਰਿਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਰੱਖ ਕੇ ਸਾਰੀਆਂ ਦਿਸ਼ਾਵਾਂ ਤੋਂ ਆਉਣ ਵਾਲੇ ਲੋਕਾਂ ਨੂੰ ਗੁਰੂ ਅਰਜਨ ਪਾਤਸ਼ਾਹ ਜੀ ਨੇ ਇੱਕ ਆਵਾਜ਼ ਦਿੱਤੀ ਹੈ, ਇੱਕ ਸੱਦਾ ਦਿੱਤਾ ਹੈ, ਆਓ ਭਾਈ ਸਾਰੀ ਆਓ, ਤੁਹਾਨੂੰ ਸਾਰਿਆਂ ਨੂੰ ਆਵਾਜ਼ ਹੈ। ਪਰ ਕਿਹੜੀ ਅਜੀਬ ਘਟਨਾ ਹੈ, ਅਰਜ਼ ਕੀਤੀ ਸੀ ਸਾਰੀਆਂ ਦਿਸ਼ਾਵਾਂ ਤੇ ਦਰਵਾਜ਼ੇ ਰੱਖੇ ਨੇ ਪਰ ਰਾਹ ਇੱਕੋ ਹੀ ਰੱਖਿਆ ਕੇਵਲ ਦਰਸ਼ਨੀ ਜੋੜੀ ਤੋਂ, ਰਾਹ ਇੱਕੋ, ਦਰਵਾਜ਼ੇ ਚਾਰ ਦਿਸ਼ਾਵਾਂ। ਪਰ ਕਹਿਣ ਲੱਗੇ ਭਲਿਓ ਜੇ ਰਾਹ ਵੱਖ ਵੱਖ ਹੋ ਜਾਣਗੇ ਕਨਫਿਊਜ਼ ਹੋ ਜਾਓਗੇ, ਰੱਬ ਇੱਕ ਹੈ। ਇੱਕੋ ਜਪ ਇੱਕੋ ਸਲਾਹ ਇੱਕ ਸਿਮਰ ਇੱਕੋ ਮਨ ਆਹ ਇੱਕ ਸਿੱਕੇ ਗੁਣ ਗਾਓ ਅਨੰਤ ਮਨ ਤਨ ਜਾਪ ਇੱਕ ਭਗਵੰਤ ਇੱਕੋ ਇੱਕ ਇੱਕ ਹਰ ਆਪ ਇੱਕੋ ਇੱਕ ਇੱਕ ਹਰ ਆਪ ਪੂਰਨ ਪੂਰ ਰਹੇ ਪ੍ਰਭ ਪਿਆਰ। ਨਾਲ ਹੀ ਆਖਦੇ ਨੇ ਜਿਹੜੇ ਇਹ ਬਹੁਤੇ ਰਾਹ ਹੋਏ ਨੇ ਇਹ ਮਨਮੁਖ ਦੇ ਕਾਰਨ ਹੋਏ ਤੇ ਮਨਮੁਖ ਦੀ ਪਰਿਭਾਸ਼ਾ ਕੀ ਹੈ, ਜਿਹੜਾ ਮਨ ਦੀ ਮੱਤ ਤੇ ਤੁਰੇ, ਜਿਹੜਾ ਗੁਰੂ ਦੀ ਗੱਲ ਨਾ ਸੁਣੇ, ਮਨ ਦੀ ਮੱਤ ਦੇ ਉਲੀਕੇ ਹੋਏ ਰਾਹਾਂ ਤੇ ਮੰਜ਼ਿਲ ਤੈਅ ਕਰਨੀ ਚਾਹੇ। ਕਹਿਣ ਲੱਗੇ ਮਨਮੁਖ ਭੁੱਲੀ ਬਹੁਤੀ ਰਾਹੀ, ਮਨ ਦੀ ਮੱਤ ਨਾਲ ਰਾਹ ਇੱਕ ਨਹੀਂ ਰਹਿਣਾ ਕਿਉਂਕਿ ਮਨ ਦੀ ਮੱਤ ਸਾਰਿਆਂ ਦੀ ਵੱਖ ਵੱਖ ਹੁੰਦੀ ਹੈ, ਇਸ ਲਈ ਰਾਹ ਵੱਖ ਵੱਖ ਹੋ ਜਾਂਦੇ ਨੇ ਤੇ ਗੁਰੂ ਦੀ ਮੱਤ ਇੱਕ ਹੁੰਦੀ ਹੈ। ਇੱਕੋ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਤੇ ਗੁਰੂ ਆਪਣੀ ਰਸਨਾ ਤੋਂ ਫੈਸਲਾ ਦੇ ਰਹੇ ਨੇ। ਕਹਿੰਦੇ ਨੇ ਰੱਬ ਨੂੰ ਪ੍ਰੀਤਮ ਨੂੰ ਪਿਆਰੇ ਨੂੰ ਮਿਲਣਾ ਚਾਹੁੰਦੇ, ਜੇ ਮਨ ਵਿੱਚ ਤੰਗ ਹੈ ਤਾਂ ਇੱਕੋ ਗੱਲ ਹਿਰਦੇ ਵਿੱਚ ਧਾਰਨ ਕਰ ਲੈ, ਉਹ ਇਹ ਕਿ ਸਭ ਤੋਂ ਪਹਿਲਾਂ ਮਨ ਦੀ ਮੱਤ ਤਿਆਗ ਦੇ ਤੇ ਦੂਜੇ ਭਾਉ ਨੂੰ ਵਿਸਾਰ ਦੇ, ਬਸ ਇਉਂ ਪਾਵੇਂ ਹਰ ਦਰਸਾ ਵੜਾ, ਇਉਂ ਰੱਬ ਦਾ ਦੀਦਾਰ ਰੱਬ ਦਾ ਦਰਸ਼ਨ ਤੈਨੂੰ ਪ੍ਰਾਪਤ ਹੋਵੇਗਾ। ਫਿਰ ਕਹਿਣ ਲੱਗੇ ਕਿਤੇ ਇਹ ਵੀ ਨਾ ਸਮਝੀ ਮੈਂ ਆਪਣੀ ਮਨ ਮਰਜ਼ੀ ਨਾਲ ਤੈਨੂੰ ਰਾਹ ਦੱਸ ਦਿਆਂ। ਅਗਲੀ ਗੱਲ ਕਿਹੜੀ ਖੂਬਸੂਰਤ, ਕਹਿੰਦੇ ਨੇ ਮੈਂ ਤੈਨੂੰ ਮਨ ਮੱਤ ਤੋਂ ਰੋਕ ਰਿਹਾ ਤੇ ਜੇ ਮੈਂ ਵੀ ਮਨ ਦੀ ਮਰਜ਼ੀ ਨਾਲ ਤੈਨੂੰ ਰਾਹ ਦੱਸ ਦਿੱਤਾ ਤੇ ਫਿਰ ਸਵਾਦ ਕੀ ਹੋਇਆ, ਫਰਕ ਤੇ ਕੋਈ ਨਾ ਰਿਹਾ। ਕਹਿਣ ਲੱਗੇ ਜਿਹੜਾ ਰਾਹ ਮੈਂ ਪਿਆ ਦੱਸਣਾ ਉਹ ਮੇਰੇ ਮਨ ਦੀ ਮਰਜ਼ੀ ਨਹੀਂ ਬਲਕਿ ਜੋ ਪ੍ਰਭੂ ਨੇ ਰਾਹ ਆਪਣੇ ਦਰ ਤੇ ਆਉਣ ਲਈ ਉਲੀਕਿਆ, ਮੈਂ ਤੇ ਤੈਨੂੰ ਕੇਵਲ ਉਹੋ ਹੀ ਦੱਸ ਰਿਹਾ। ਸਤਿਗੁਰੂ ਕਹਿੰਦੇ ਨੇ
ਤਿਆਗੇ ਮਨ ਕੀ ਮਤੜੀ ਮਨ ਕੀ ਮਤੜੀ ਵਿਸਾਰੇ ਦੂਜਾ ਭਾਉ ਜੀਆ ਇਉਂ ਪਾਵੇ ਹਰ ਦਰਸਾ ਬੁੜਾ नहीं लगे तत्ती बाजिया हो आपो बोलना जानदा हो आपो
time.